ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਦੇ ਅੰਦਰ ਦੁਨੀਆ ਦੇ ਦੁੱਖ ਦਰਦ ਲਈ ਕਿਤਨਾ ਤਰਸ ਸੀ, ਇਹ ਆਪ ਜੀ ਦੀ ਇਸ ਘਟਨਾ ਤੋਂ ਪਤਾ ਚੱਲਦਾ ਹੈ, ਜਿੱਥੇ ਆਪ ਜੀ ਨੇ ਲੋਕਾਂ ਨੂੰ ਵੀ ਪ੍ਰੇਰਿਆ ਕਿ ਕਿਵੇਂ ਮਦਦ ਕਰਨੀ ਚਾਹੀਦੀ ਹੈ, ਅਤੇ ਦੂਸਰਾ ਉਹਨਾਂ ਦੇ ਅੰਦਰ ਕਿਤਨਾ ਸਿੱਖੀ ਦਰਦ ਸੀ, ਇਸ ਘਟਨਾ ਤੋਂ ਪਤਾ ਚੱਲਦਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲਾਰੈਂਸ ਰੋਡ ਅਤੇ ਸ਼ਹਿਰ ਦੇ ਵਿਚਾਲੇ ਸਮਾਜੀਆਂ ਦਾ ਇੱਕ ਅੰਧ ਵਿਦਿਆਲਾ ਸੀ। ਦੁਪਹਿਰ ਦੇ ਪਿੱਛੋਂ ਦਾ ਸਮਾਂ ਸੀ। ਉਸ ਵਿਦਿਆਲੇ ਦੇ ਕੁਝ ਵਿਦਿਆਰਥੀ ਸੈਰ ਕਰਕੇ ਵਾਪਸ ਸ਼ਹਿਰ ਜਾ ਰਹੇ ਸਨ। ਲਗਭਗ 25-30 ਵਿਦਿਆਰਥੀ ਅਤੇ 2 ਜਾਂ 3 ਮਾਸਟਰ ਵੀ ਸਨ। ਭਾਈ ਸਾਹਿਬ ਜੀ ਦੀ ਕੋਠੀ ਦੇ ਨੇੜੇ ਕਿਸੇ ਨੇ ਸ਼ਹਿਦ ਦੀ ਮੱਖੀਆਂ ਨੂੰ ਛੇੜਿਆ। ਮੱਖੀਆਂ ਨੇ ਬੱਚਿਆਂ ਉੱਤੇ ਹਮਲਾ ਸ਼ੁਰੂ ਕਰ ਦਿੱਤਾ। ਬੱਚਿਆਂ ਨੇ ਪੂਰੇ ਕੱਪੜੇ ਵੀ ਨਹੀਂ ਪਾਏ ਹੋਏ ਸਨ। ਕਿਸੇ ਦੀ ਅੱਧੀ ਬਾਂਹ ਵਾਲੀ ਕਮੀਜ਼ ਸੀ, ਕਿਸੇ ਦੇ ਤੇੜ ਕੱਛ ਸੀ ਅਤੇ ਕਿਸੇ ਦੇ ਨਿੱਕਰ ਸੀ। ਸ਼ਹਿਦ ਦੀਆਂ ਮੱਖੀਆਂ ਉਹਨਾਂ ਨੂੰ ਚਿਮੜ ਗਈਆਂ ਅਤੇ ਉਹ ਜ਼ਮੀਨ ਉੱਤੇ ਵਿਲਕਦੇ, ਰੋਂਦੇ ਅਤੇ ਚੀਖਾਂ ਮਾਰ ਰਹੇ ਸਨ। ਸ਼ਹਿਦ ਦੀਆਂ ਮੱਖੀਆਂ ਦਾ ਹਮਲਾ ਬੜਾ ਦਰਦਨਾਕ ਅਤੇ ਖਤਰਨਾਕ ਹੁੰਦਾ ਹੈ। ਭਾਈ ਸਾਹਿਬ ਦੀ ਕੋਠੀ ਸੜਕ ਤੋਂ ਕਾਫ਼ੀ ਦੂਰ ਹੈ। ਆਪ ਅੰਦਰ ਕੰਮ ਕਰ ਰਹੇ ਸਨ। ਜਦੋਂ ਚੀਖਾਂ ਦੀ ਦਰਦਨਾਕ ਆਵਾਜ਼ ਅੰਦਰ ਪੁੱਜੀ ਤਾਂ ਆਪ ਝੱਟ ਗੇਟ ਪਰ ਆਏ। ਬੜਾ ਦਰਦਨਾਕ ਨਜ਼ਾਰਾ ਦੇਖਿਆ। ਆਲੇ ਦੁਆਲੇ ਦੀਆਂ ਕੋਠੀਆਂ ਵਾਲੇ ਲੋਕ ਆਪਣੇ ਵਿਹੜਿਆਂ ਅਤੇ ਬਰਾਂਡਿਆਂ ਵਿੱਚ ਖੜ੍ਹੇ ਤਮਾਸ਼ਾ ਦੇਖ ਰਹੇ ਸਨ। ਆਪ ਦੇ ਨੌਕਰ ਅਤੇ ਮਾਲੀ ਵੀ ਗੇਟ 'ਤੇ ਖੜ੍ਹੇ ਦੇਖ ਰਹੇ ਸਨ। ਆਪ ਨੇ ਲੋਕਾਂ ਨੂੰ ਲਲਕਾਰਿਆ, ਇਹ ਤਮਾਸ਼ਾ ਨਹੀਂ, ਕਿਤਨਾ ਦਰਦਨਾਕ ਸੀਨ ਹੈ। ਮਿੱਤਰੋ, ਤਰਸ ਕਰੋ ਅਤੇ ਮਦਦ ਕਰੋ। ਸਾਰੇ ਬੱਚਿਆਂ ਵਾਲੇ ਹੋ, ਇਸ ਦਾ ਇਲਾਜ ਹੈ। ਆਪ ਆਪਣੇ ਘਰੋਂ ਖੇਸ, ਦਰੀਆਂ ਅਤੇ ਚਾਦਰਾਂ ਲਿਆਓ। ਉੱਦਮ ਕਰਕੇ ਹਰ ਇੱਕ ਬੱਚੇ ਨੂੰ ਖੇਸ ਚਾਦਰ ਵਿੱਚ ਬੰਨ੍ਹ ਦੇਵੋ। ਜਿੱਥੇ ਮੱਖੀਆਂ ਹਨ, ਖੇਸ ਦੇ ਅੰਦਰ ਮਿਧ ਕੇ ਮਲ ਦੇਵੋ, ਉਹ ਮਰ ਜਾਣਗੀਆਂ। ਕੁਝ ਇਸ ਤਰ੍ਹਾਂ ਕਰੋਗੇ ਤਾਂ ਆਪੇ ਬਾਕੀ ਦਾ ਦਲ ਵਾਪਸ ਮੁੜ ਜਾਵੇਗਾ। ਆਪ ਨੇ ਕਿਸੇ ਕਿਤਾਬ ਵਿੱਚ ਇਹ ਵਿਉਂਤ ਪੜ੍ਹੀ ਹੋਈ ਸੀ। ਆਪ ਆਪਣੇ ਅੰਦਰ ਜਾ ਕੇ ਖੇਸ ਚਾਦਰਾਂ ਚੁੱਕ ਲਿਆਏ। ਆਪ ਨੇ ਆਪਣੇ ਨੌਕਰਾਂ ਨੂੰ ਪ੍ਰੇਰਿਆ। ਜਦੋਂ ਕੰਮ ਆਰੰਭ ਹੋ ਗਿਆ, ਹੋਰ ਆਂਢੀ ਗੁਆਂਢੀ ਸੱਜਣ ਵੀ ਮਦਦ ਨੂੰ ਆ ਗਏ। ਥੋੜ੍ਹੇ ਮਿੰਟਾਂ ਵਿੱਚ ਹੀ ਸਾਰੇ ਬੱਚੇ ਲਪੇਟੇ ਗਏ। ਕੁਝ ਸਮੇਂ ਬਾਅਦ ਬਾਕੀ ਦੀਆਂ ਮੱਖੀਆਂ ਚਲੀਆਂ ਗਈਆਂ। ਆਪ ਨੇ ਆਪਣੇ ਸਾਹਮਣੇ ਖੇਸ 'ਤੇ ਚਾਦਰਾਂ ਖੁਲਵਾਏ। ਜਿਨ੍ਹਾਂ ਦੇ ਜ਼ਖਮ ਹੋ ਗਏ ਸਨ, ਦਵਾਈਆਂ ਲਗਵਾਈਆਂ। ਇਹਨਾਂ ਵਿੱਚ 3-4 ਬੱਚੇ ਸਿੱਖ ਵੀ ਸਨ। ਜਦੋਂ ਇਹ ਬੱਚੇ ਦੇਖੇ ਤਾਂ ਆਪ ਨੇ ਉਹਨਾਂ ਤੋਂ ਪੁੱਛਿਆ। ਉਹਨਾਂ ਦੱਸਿਆ ਕਿ ਅਸੀਂ ਫਲਾਣੇ ਫਲਾਣੇ ਪਿੰਡ ਦੇ ਹਾਂ। ਹੋਰ ਵੀ 2-4 ਬੱਚੇ ਸਿੱਖ ਸਨ, ਮਗਰ ਸਮਾਜੀਆਂ ਨੇ ਉਹਨਾਂ ਉੱਤੇ ਜ਼ੋਰ ਪਾ ਕੇ ਉਹਨਾਂ ਦੇ ਕੇਸ ਕਤਲ ਕਰਵਾ ਦਿੱਤੇ। ਹੁਣ ਉਹ ਸਾਡੇ 'ਤੇ ਵੀ ਜ਼ੋਰ ਪਾ ਰਹੇ ਹਨ, ਪਰ ਅਸੀਂ ਅਜੇ ਨਹੀਂ ਮੰਨੇ। ਭਾਈ ਸਾਹਿਬ ਇਹ ਸੁਣ ਕੇ ਬੜੇ ਉਦਾਸ ਹੋਏ। ਰਾਤ ਨੂੰ ਉਹ ਸੁੱਤੇ ਨਹੀਂ। ਕੋਈ ਸਮਾਂ ਸੀ ਜੋ ਸਿੱਖ ਗੁਰਦੁਆਰੇ, ਡੇਰੇ ਅਤੇ ਟਿਕਾਣੇ ਸੂਰਮਿਆਂ ਲਈ ਟਕਸਾਲ ਹੁੰਦੇ ਸਨ। ਪੰਜਾਬ ਵਿੱਚ ਕਿਸੇ ਦੂਜੀ ਸੰਸਥਾ ਦਾ ਇਹ ਪ੍ਰਬੰਧ ਨਹੀਂ ਹੁੰਦਾ। ਦੂਜੇ ਧਰਮਾਂ ਦੇ ਸੂਰਮੇ ਸਾਡੇ ਅਸਥਾਨਾਂ ਵਿੱਚ ਆ ਕੇ ਕੋਈ ਰਾਗ ਵਿੱਦਿਆ, ਕੋਈ ਜੋੜੀ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਿੱਖਦੇ ਅਤੇ ਤਿਆਰ ਹੋ ਕੇ ਦੇਸ਼ ਵਿੱਚ ਪ੍ਰਚਾਰ ਕਰਦੇ ਸਨ। ਬਹੁਤੇ ਸਿੰਘ ਸੱਜ ਜਾਂਦੇ ਸਨ, ਪਰ ਅੱਜ ਕੌਮ ਦੇ ਅਪਾਗ ਕਿ ਅੱਜ ਇਹ ਦਿਨ ਆ ਗਏ ਹਨ ਕਿ ਸਿੱਖ ਬੱਚੇ ਸੂਰਮੇ ਦੂਜੇ ਮਤਾਂ ਦੇ ਆਸ਼ਰਮਾਂ ਵਿੱਚ ਜਾ ਕੇ ਸਿੱਖੀ ਤੋਂ ਪਤਿਤ ਹੋ ਰਹੇ ਹਨ। ਭਾਈ ਸਾਹਿਬ ਬਹੁਤ ਦੁਖੀ ਹੋਏ। ਆਪ ਸਵੇਰੇ ਜਾ ਕੇ ਚੀਫ ਖਾਲਸਾ ਦੀਵਾਨ ਦੇ ਸੱਜਣਾਂ ਨੂੰ ਮਿਲੇ। ਦਰਦ ਭਰੇ ਦਿਲ ਨਾਲ ਉਹਨਾਂ ਨੂੰ ਸਾਰੀ ਗੱਲ ਦੱਸੀ ਅਤੇ ਤਜਵੀਜ਼ ਪੇਸ਼ ਕੀਤੀ ਜੋ ਯਤੀਮਖਾਨੇ ਵਿੱਚ ਹੀ ਇੱਕ ਅੰਧ ਵਿਦਿਆਲਾ ਖੋਲ੍ਹਿਆ ਜਾਵੇ ਅਤੇ ਸਿੱਖ ਬੱਚੇ ਪਤਿਤ ਹੋਣ ਤੋਂ ਬਚਾਏ ਜਾਣ। ਦੀਵਾਨ ਦੇ ਸੱਜਣ ਕਹਿਣ ਲੱਗੇ ਕਿ ਯਤੀਮਖਾਨੇ ਦਾ ਖਰਚਾ ਪੂਰਾ ਨਹੀਂ ਹੁੰਦਾ, ਬਾਹਰੋਂ ਅਰਦਾਸੇ ਨਹੀਂ ਆਉਂਦੇ, ਰਾਤ ਦਿਨ ਯਤੀਮਖਾਨਾ ਚਲਾਉਣ ਦਾ ਫਿਕਰ ਰਹਿੰਦਾ ਹੈ, ਹੋਰ ਜ਼ਿੰਮੇਵਾਰੀ ਕਿਸ ਤਰ੍ਹਾਂ ਲੈ ਲਈਏ, ਬਿਨਾਂ ਮਾਇਆ ਦੇ ਆਸ਼ਰਮ ਕਿਵੇਂ ਚੱਲਣ। ਭਾਈ ਸਾਹਿਬ ਨੇ ਕਿਹਾ, ਤੁਸੀਂ ਆਸ਼ਰਮ ਖੋਲ੍ਹ ਦੇਵੋ, ਅਸੀਂ ਗੁਰੂ ਆਸਰੇ ਰਕਮ ਇਕੱਠੀ ਕਰ ਦੇਵਾਂਗੇ। ਕਮੇਟੀ ਕਹੇ, ਜਦੋਂ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਆਸ਼ਰਮ ਖੋਲ੍ਹ ਦੇਵਾਂਗੇ। ਪਰ ਭਾਈ ਸਾਹਿਬ ਨੂੰ ਫਿਕਰ ਸੀ कि तीन चार सिख बच्चे जो समाजिया के आश्रम में सन उन्हां नूं पतत होण तों बचाया जाए। भाई साहब जी के उद्यम नाल कुछ दिनों विच ही कई हज़ारां रुपए इकट्ठे हो गए ते आश्रम खुल गया। सब तो पहला समाजी आश्रम वाले सिख बच्चे उत्थों कढ़वा के इस आश्रम में दाखिल किए गए। होर भी बच्चे आए, उन्हां दी पढ़ाई लई घरेलू सिस्टम का प्रबंध करवाया। बच्चियां नूं कुर्सियां उणनियां सिखाइया जाण लगियां। ये आश्रम अज तक चलता आ रहा है। भाई साहब का सिखी लई दर्द देखो कि जदों तक सिख बच्चे समाजी आश्रम विचों नहीं कढ़वाए वो आराम नाल नहीं बैठे। वाहिगुरु जी का खालसा, वाहिगुरु जी की फतेह।